ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਬਾਬੂ ਜੀ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਇੱਕ ਲੇਖ, ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। 84 ਲੱਖ ਜੂਨਾ ਆਪੋ ਆਪਣੇ ਅੰਤਰਗਤ ਨਾਲ ਲਿਖੇ ਹੁਕਮ ਦੀ ਸਹਿਜ ਚਾਲ ਵਿੱਚ ਅਛੋਪ ਅਤੇ ਅਣਜਾਣੇ ਹੀ ਵਿਚਰ ਰਹੀਆਂ ਹਨ ਅਤੇ ਆਪਣੇ ਕਰਤੇ ਦੇ ਭਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਪਰ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਇਨਸਾਨ ਨੂੰ ਹੁਕਮ, ਸ਼ਬਦ, ਨਾਮ, ਭਾਣਾ, ਜੀਵਨ ਸੇਧ, ਜੀਵਨ ਮਾਰਗ, ਜੀਵਨ ਦੀ ਬਾਬਤ ਦਰਸਾਉਣ, ਸਿਖਾਉਣ ਅਤੇ ਕਮਾਉਣ ਲਈ ਅਕਾਲ ਪੁਰਖ ਨੇ ਆਪਣੀਆਂ ਸੰਤਾਂ, ਭਗਤਾਂ, ਗੁਰੂਆਂ, ਅਵਤਾਰਾਂ ਅਤੇ ਉਹਨਾਂ ਦੀਆਂ ਬਾਣੀਆਂ ਰਾਹੀਂ ਬੇਅੰਤ ਢੰਗਾਂ ਨਾਲ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਦੇ ਉਪਰਾਲੇ ਕੀਤੇ ਹਨ। ਫਿਰ ਵੀ ਇਹ ਇਨਸਾਨ ਆਪਣੇ ਆਪੇ, ਆਪਣੇ ਕਰਤੇ ਅਤੇ ਹੁਕਮ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁੱਖ ਹੋ ਰਿਹਾ ਹੈ। ਇਸ ਦੇ ਕਾਰਨਾਂ ਦੀ ਖੋਜ ਅਤੇ ਇਸ ਦੇ ਇਲਾਜ ਅਥਵਾ ਸੁਧਾਰ ਦੀ ਬਾਬਤ ਡੂੰਘੀ ਅਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਕਿਸੇ ਚਿਤਵਨੀ ਨੂੰ ਖਿਆਲ ਆਖਿਆ ਜਾਂਦਾ ਹੈ। ਕਿਸੇ ਖਿਆਲ ਵੱਲ ਗੋ ਕੀਤਾ ਜਾਵੇ ਤਾਂ ਧਿਆਨ ਬਣ ਜਾਂਦਾ ਹੈ। ਰੁਚੀ ਜਾਂ ਦਿਲਚਸਪੀ ਅਨੁਸਾਰ ਧਿਆਨ ਤੀਬਰ ਬਣ ਜਾਂਦਾ ਹੈ। ਤੀਬਰ ਧਿਆਨ ਵਿੱਚੋਂ ਵਲਵਲੇ ਉਪਜਦੇ ਹਨ। ਵਲਵਲਿਆਂ ਦੀਆਂ ਸੂਖਮ ਖਿਆਲੀ ਉਡਾਰੀਆਂ ਨੂੰ ਕਵਿਤਾ ਕਿਹਾ ਜਾਂਦਾ ਹੈ। ਦਿਲਚਸਪੀ ਅਤੇ ਰੁਚੀਆਂ ਅਨੁਸਾਰ ਕਰਮਾਂ ਦੀ ਪ੍ਰੇਰਣਾ ਹੁੰਦੀ ਹੈ। ਕਰਮਾਂ ਦੇ ਅਭਿਆਸ ਦੁਆਰਾ ਆਦਤਾਂ ਬਣਦੀਆਂ ਹਨ। ਆਦਤਾਂ ਦੇ ਅਭਿਆਸ ਦੁਆਰਾ ਰੁਚੀਆਂ ਬਣਦੀਆਂ ਹਨ। ਡੂੰਘੀਆਂ ਰੁਚੀਆਂ ਦੁਆਰਾ ਸੁਭਾਅ ਬਣਦਾ ਹੈ। ਸੁਭਾਅ ਅਨੁਸਾਰ ਸਾਡਾ ਚਾਲ ਚੱਲਣ ਬਣਦਾ ਹੈ। ਚਾਲ ਚੱਲਣ ਅਨੁਸਾਰ ਸਾਡਾ ਜੀਵਨ ਬਣਦਾ ਹੈ। ਜੀਵਨ ਅਨੁਸਾਰ ਸਾਡੀ ਸ਼ਖਸੀਅਤ ਬਣਦੀ ਹੈ। ਫਿਰ ਸ਼ਖਸੀਅਤ ਅਨੁਸਾਰ ਸਾਡੇ ਭਾਗ ਬਣਦੇ ਹਨ। ਸ਼ਖਸੀਅਤ ਅਨੁਸਾਰ ਸਾਡੇ ਉਦਾਲੇ ਵਾਤਾਵਰਣ ਬਣਦਾ ਹੈ। ਸ਼ਖਸੀਅਤ ਅਨੁਸਾਰ ਹੀ ਸਾਡੀ ਆਪਣੀ ਦੁਨੀਆ ਬਣਦੀ ਹੈ। ਸ਼ਖਸੀਅਤ ਅਨੁਸਾਰ ਸਾਡੇ ਜੀਵਨ ਦਾ ਲੋਕਾਂ ਉੱਤੇ ਅਸਰ ਪੈਂਦਾ ਹੈ। ਸ਼ਖਸੀਅਤ ਹੀ ਸਾਡੀ ਜੀਵਨ ਸੇਧ ਬਣ ਜਾਂਦੀ ਹੈ। ਸ਼ਖਸੀਅਤ ਹੀ ਅੰਤਿਸ਼ਕਰਨ ਵਿੱਚ ਤਸ ਵਸ ਰਸ ਜਾਂਦੀ ਹੈ। ਇਸੇ ਅੰਤਿਸ਼ਕਰਨ ਅਨੁਸਾਰ ਹੀ ਸਾਡੇ ਅਗਲੇ ਜਨਮਾਂ ਦੀ ਸੇਧ ਬਣਦੀ ਹੈ। ਇਹਨਾਂ ਮਾਨਸਿਕ ਅਵਸਥਾਵਾਂ ਦਾ ਮੁੱਢ ਕਾਰਨ ਜਾਂ ਬੀਜ ਸਾਡੀਆਂ ਚਿਤਵਨੀਆਂ ਅਥਵਾ ਖਿਆਲ ਹੀ ਹਨ। ਹਾਂਜੀ, ਇਹਨਾਂ ਸਾਰੀਆਂ ਮਾਨਸਿਕ ਅਵਸਥਾਵਾਂ ਦਾ ਮੁੱਢ ਕਾਰਨ ਜਾਂ ਬੀਜ ਸਾਡੀਆਂ ਚਿਤਵਨੀਆਂ ਅਥਵਾ ਖਿਆਲ ਹੀ ਹਨ। ਸਾਡੇ ਕਰਮਾਂ, ਆਦਤਾਂ, ਸੁਭਾਅ, ਜੀਵਨ, ਅੰਤਿਸ਼ਕਰਨ, ਭਾਗ ਆਦਿ ਸਭ ਕੁਝ ਸਾਡੇ ਚੰਗੇ ਜਾਂ ਮਾੜੇ ਖਿਆਲਾਂ 'ਤੇ ਨਿਰਭਰ ਹਨ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੇਕਰ ਸਾਡੇ ਖਿਆਲ ਚੰਗੇ, ਉੱਤਮ ਅਤੇ ਦੈਵੀ ਹੋਣ ਤਾਂ ਸਾਡਾ ਜੀਵਨ ਉਚੇਰਾ, ਚੰਗੇਰਾ, ਸੋਹਣੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੁਰੀ ਔਗਣ ਉਪਜਦੇ ਹਨ ਅਤੇ ਲੱਭ, ਲੋਭ, ਵੈਰ, ਵਿਰੋਧ, ਚਿੰਤਾ, ਫਿਕਰ ਵਿੱਚ ਹਉਮੈ ਵੇੜਿਆ ਗਿਲਾਨੀ ਵਾਲਾ ਜੀਵਨ ਅਸੀਂ ਭੋਗਦੇ ਹਾਂ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੈ ਧੰਦੈ ਮੋਹ। ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਅਥਵਾ ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਹੋਣੀ ਬਹੁਤ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਵੀ ਅਸਮਰੱਥ ਹੋ ਗਏ ਹਾਂ। ਅਤੇ ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਮਲੀਨ ਕਰਮਾਂ ਨੂੰ ਵੀ ਜਾਇਜ਼ ਮੰਨੀ ਬੈਠੇ ਹਾਂ। ਇਹ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਕਿੱਥੋਂ ਪ੍ਰਾਪਤ ਹੋਵੇ ਜੀ? ਇਹ ਪ੍ਰਾਪਤ ਕਰਨ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਫਿਰ ਉਸ ਵਿੱਚ ਨਾਮ ਸਿਮਰਨ ਅਭਿਆਸ ਕਮਾਈ ਅਤੇ ਗੁਰ ਪ੍ਰਸਾਦ ਦੀ ਲੋੜ ਹੈ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਅਤੇ ਮਲੀਨ ਸੋਚ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਰਹਾਂਗੇ ਅਤੇ ਨਤੀਜੇ ਭੁਗਤਦੇ ਰਹਾਂਗੇ। ਹਾਂਜੀ, ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਅਤੇ ਮਲੀਨ ਸੋਚ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਰਹਾਂਗੇ ਅਤੇ ਨਤੀਜੇ ਭੁਗਤਦੇ ਰਹਾਂਗੇ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਡੇ ਮਨ ਦੀ ਰੰਗਤ ਜਾਂ ਜੀਵਨ ਦਾ ਮੁੱਢ ਕਾਰਨ ਸਾਡੇ ਖਿਆਲ ਹੀ ਹਨ। ਇਸ ਲਈ ਖਿਆਲਾਂ ਦੇ ਬਦਲਣ ਨਾਲ ਹੀ ਸਾਡਾ ਜੀਵਨ ਬਦਲਿਆ ਜਾ ਸਕਦਾ ਹੈ। ਸਾਡਾ ਮਨ ਉਦਾਲੇ ਪੁਦਾਲੇ ਦੇ ਵਾਤਾਵਰਨ ਅਤੇ ਸੰਗਤ ਦਾ ਅਸਰ ਲੈਂਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਪੁਰਾਣੀ ਨੀਵੀਂ ਰੰਗਤ ਵਾਲੇ ਮਨ ਨੂੰ ਬਦਲਣ ਲਈ ਦੈਵੀ ਗੁਣਾਂ ਦੀ ਪਿਉਂਦ ਚੜਾਉਣ ਦੀ ਲੋੜ ਹੈ, ਜਿਸ ਨਾਲ ਸਾਡੇ ਕਰਮਾਂ ਦੇ ਨਤੀਜੇ ਜਾਂ ਫਲ ਚੰਗੇ ਹੋ ਸਕਦੇ ਹਨ ਅਤੇ ਸਾਡਾ ਜੀਵਨ ਚੰਗੇਰਾ, ਉਚੇਰਾ, ਸੋਹਣੇਰਾ, ਸੁਖਦਾਈ ਅਤੇ ਕਲਿਆਣਕਾਰੀ ਹੋ ਸਕਦਾ ਹੈ। ਹਾਂਜੀ, ਦੈਵੀ ਗੁਣਾਂ ਦੀ ਪਿਉਂਦ ਚੜਾਉਣ ਨਾਲ। ਇਹ ਦੈਵੀ ਪਿਉਂਦ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਨਾਲ ਚੜ ਸਕਦੀ ਹੈ। ਸਾਧ ਸੰਗਤ ਅਤੇ ਸਿਮਰਨ ਕਰਦਿਆਂ ਹੋਇਆਂ ਜਿਉਂ ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਵੇਗਾ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੁੰਦਾ ਜਾਏਗਾ ਅਤੇ ਅਸੀਂ ਨੀਵੇਂ ਖਿਆਲਾਂ ਅਤੇ ਕਰਮਾਂ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਦੀ ਥਾਂ ਉਚੇਰੇ, ਚੰਗੇਰੇ, ਸੋਹਣੇਰੇ, ਨਿਰਮਲ, ਦੈਵੀ, ਆਤਮਿਕ ਖਿਆਲਾਂ ਦਾ ਅਭਿਆਸ ਹੋਵੇਗਾ। 84 ਲੱਖ ਜੂਨਾਂ ਅਤੇ ਇਹਨਾਂ ਦਾ ਸਿਰਤਾਜ ਇਨਸਾਨ ਦੇ ਜੀਵਨ ਦੇ ਕੁਝ ਪੱਖਾਂ ਦਾ ਨਿਰਣਾ ਇਉਂ ਕੀਤਾ ਜਾਂਦਾ ਹੈ। ਹਾਂਜੀ, ਇੱਕ ਪਾਸੇ 84 ਲੱਖ ਜੂਨਾਂ ਕਿ ਉਹ ਕਿਵੇਂ ਵਰਤਦੀਆਂ ਹਨ, ਦੂਜੇ ਪਾਸੇ ਉਹਨਾਂ ਦਾ ਸਿਰਤਾਜ ਇਨਸਾਨ ਉਹ ਕਿਵੇਂ ਵਰਤਦਾ ਹੈ। ਹੋਰ ਜੂਨਾਂ ਅਣਜਾਣੇ ਹੀ ਭਾਣੇ ਵਿੱਚ ਜੀਵਨ ਬਤੀਤ ਕਰਦੀਆਂ ਹਨ ਅਤੇ ਇਨਸਾਨ ਜਾਣ ਬੁੱਝ ਕੇ ਹੁਕਮ ਤੋਂ ਬੇਮੁਖ ਹੋ ਕੇ ਆਪਣੇ ਹੀ ਭਾਣੇ ਵਿੱਚ ਮਨ ਮਰਜ਼ੀ ਨਾਲ ਜੀਵਨ ਭੋਗਦਾ ਹੈ। ਹੋਰ ਜੂਨਾਂ ਆਪਣੇ ਕਰਤੇ ਦੇ ਹੁਕਮ ਵਿੱਚ ਸੰਤੁਸ਼ਟ ਹੋ ਕੇ ਸਬਰ ਸਬੂਰੀ ਵਿੱਚ ਖੁਸ਼ ਹਨ। ਇਨਸਾਨ ਕੁਦਰਤ ਦੀਆਂ ਬੇਅੰਤ ਦਾਤਾਂ ਨੂੰ ਵਰਤਦਿਆਂ ਹੋਇਆਂ ਵੀ ਅਸੰਤੁਸ਼ਟ, ਨਾ ਸ਼ੁਕਰਾ, ਅਕਿਰਤ ਕਣ ਅਤੇ ਦੁਖੀ ਹੁੰਦਾ ਰਹਿੰਦਾ ਹੈ। ਹੋਰ ਜੂਨਾਂ ਵੈਰ ਵਿਰੋਧ ਕਿਸੇ ਦਾਇਰੇ ਤੱਕ ਸੀਮਤ ਹੈ। ਇਨਸਾਨ ਵੈਰ ਵਿਰੋਧ, ਈਰਖਾ, ਦਵੈਤ ਅਤੇ ਸਾੜਾ ਇਤਨਾ ਵਧਾ ਲਿਆ ਹੈ ਕਿ ਖਿੱਚੋ ਤਾਣ, ਨਫ਼ਰਤ, ਆਪਾ ਤਾਪੀ, ਲੜਾਈਆਂ ਝਗੜਿਆਂ ਨਾਲ ਸੰਸਾਰ ਵਿੱਚ ਭੜਥੂ ਮਚਾ ਰੱਖਿਆ ਹੈ। ਹੋਰ ਜੂਨਾਂ ਆਪਣੀਆਂ ਰੋਜ਼ਾਨਾ ਲੋੜਾਂ ਤੋਂ ਬਗੈਰ ਕੋਈ ਲੱਭ ਲੋਭ ਨਹੀਂ ਕਰਦੀਆਂ, ਪਰ ਇਨਸਾਨ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਲੱਭ ਲੋਭ ਵਿੱਚ ਹਲਕਾਏ ਫਿਰਦੇ ਹਨ। ਹੋਰ ਜੂਨਾਂ ਸੀਮਤ ਬੁੱਧੀ ਨਾਲ ਹੀ ਆਪਣੇ ਕਰਤੇ ਦੇ ਭਾਣੇ ਵਿੱਚ ਵਿਚਰ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ, ਪਰ ਇਨਸਾਨ ਬੇਅੰਤ ਬੁੱਧੀ ਹੁੰਦਿਆਂ ਵੀ ਹਉਮੈ ਦੇ ਭਰਮ ਭੁਲਾਵੇ ਅਤੇ ਅਗਿਆਨਤਾ ਵਿੱਚ ਜੀਵਨ ਅਜਾਈ ਗਵਾ ਰਿਹਾ ਹੈ ਅਤੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਹੋਰ ਜੂਨਾਂ ਭਾਣੇ ਵਿੱਚ ਰਹਿੰਦਿਆਂ ਹੋਇਆਂ ਕੋਈ ਮਾੜਾ ਕਰਮ ਜਾਂ ਪਾਪ ਨਹੀਂ ਕਰ ਸਕਦੀਆਂ ਅਤੇ ਇਨਸਾਨ ਤੀਖਣ ਬੁੱਧੀ ਅਤੇ ਸੂਝ ਬੂਝ ਦੇ ਹੁੰਦਿਆਂ ਹੋਇਆਂ ਵੀ ਕੂੜ, ਫਰੇਬ, ਬੇਈਮਾਨੀ, ਲੁੱਟ ਖਸੁੱਟ, ਪਖੰਡ, ਜ਼ੁਲਮ ਦੁਆਰਾ ਪਸ਼ੂਆਂ ਤੋਂ ਵੀ ਨੀਵਾਂ ਅਤੇ ਗਿਲਾਨੀ ਵਾਲਾ ਜੀਵਨ ਭੋਗਦਾ ਅਤੇ ਜਮਾਂ ਦੇ ਵਸ ਪੈਂਦਾ ਹੈ। ਹੋਰ ਜੂਨਾਂ ਆਪੋ ਆਪਣੇ ਨਾਲ ਲਿਖੇ ਗੁੱਝੇ ਧਰਮ ਨੂੰ ਸਹਿਜ ਸੁਭਾਏ ਅਛੋਪ ਹੀ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ, ਪਰ ਇਨਸਾਨ ਅਨੇਕਾਂ ਕਿਸਮਾਂ ਦੇ ਧਰਮ, ਕਰਮ, ਗਿਆਨ, ਧਿਆਨ, ਬਾਣੀਆਂ ਅਤੇ ਯੋਗ ਸਾਧਨਾਵਾਂ ਦੇ ਹੁੰਦਿਆਂ ਵੀ ਇਲਾਹੀ ਤੱਤ ਰੂਪ ਆਤਮਿਕ ਧਰਮ ਨਾਮ ਤੋਂ ਵਾਂਝਾ ਜਾ ਰਿਹਾ ਹੈ। ਹੋਰ ਜੂਨਾਂ ਧੁਰੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਭੋਗਦੀਆਂ ਹਨ ਅਤੇ ਇਹਨਾਂ ਨੂੰ ਆਪਣੀ ਜੀਵਨ ਸੇਧ ਜਾਂ ਧਰਮ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ, ਪਰ ਇਨਸਾਨ ਵਾਤਾਵਰਨ ਅਤੇ ਸੰਗਤ ਅਨੁਸਾਰ ਆਪੋ ਆਪਣੇ ਨਿਸ਼ਚੇ ਅਤੇ ਧਰਮ ਘੜੇ ਹੋਏ ਹਨ ਜੋ ਕਿ ਮਾਨਸਿਕ ਰੁਚੀ ਅਤੇ ਸਵਾਰਥ ਅਨੁਸਾਰ ਬਦਲਦੇ ਰਹਿੰਦੇ ਹਨ। ਹੋਰ ਜੂਨਾਂ ਜਿਉਂਦੀਆਂ ਇਨਸਾਨ ਦੀ ਸੇਵਾ ਕਰਦੀਆਂ ਹਨ ਅਤੇ ਮਰ ਕੇ ਵੀ ਕੁਦਰਤ ਦੇ ਕੰਮ ਆਉਂਦੀਆਂ ਹਨ। ਪਸ਼ੂ ਮਰੈ ਦਸ ਕਾਜ ਸਵਾਰੈ, ਇਨਸਾਨ ਨਰੂ ਮਰੈ ਨਰ ਕਾਮ ਨਾ ਆਵੈ। ਹੋਰ ਜੂਨਾਂ ਭਾਣੇ ਵਿੱਚ ਵਿਚਰਦੀਆਂ ਹੋਈਆਂ ਜੀਵਨ ਦੀਆਂ ਅਨੇਕਾਂ ਪੌੜੀਆਂ ਉਤਾਹਾਂ ਵੱਲ ਚੜ ਜਾਂਦੀਆਂ ਹਨ, ਪਰ ਇਨਸਾਨ ਪੌੜੀ ਦੇ ਸਿਖਰ ਤੇ ਪੁੱਜ ਕੇ ਨੀਵਿਆਂ ਕਰਮਾਂ ਦੁਆਰਾ ਹੇਠਾਂ ਨੂੰ ਉਤਰਨ ਦਾ ਭਾਗੀ ਬਣਦਾ ਹੈ। ਆਮ ਜਨਤਾ ਨੂੰ ਤਾਂ ਇਹ ਪਤਾ ਵੀ ਨਹੀਂ ਕਿ ਜੀਵਨ ਕੀ ਹੈ, ਉਹ ਹੁਣ ਕੈਸਾ ਜੀਵਨ ਬਿਤਾ ਰਹੇ ਹਨ, ਉਹਨਾਂ ਦੇ ਪਰਵਿਰਤ ਜੀਵਨ ਵਿੱਚ ਕੀ ਨੁਕਸ ਹਨ। ਇਸ ਤੋਂ ਉੱਚਾ ਅਤੇ ਚੰਗੇਰਾ ਹੋਰ ਵੀ ਕੋਈ ਜੀਵਨ ਹੋ ਸਕਦਾ ਹੈ? ਐਸੇ ਉਚੇਰੇ ਅਤੇ ਚੰਗੇਰੇ ਜੀਵਨ ਦੀ ਕੀ ਜੀਵਨ ਸੇਧ ਹੈ? ਉਚੇਰੇ ਜੀਵਨ ਲਈ ਕੀ ਸਾਧਨ ਹਨ? ਆਮ ਜਨਤਾ ਆਪਣੇ ਪਿਛਲੇ ਸੰਸਕਾਰਾਂ ਅਨੁਸਾਰ ਅਤੇ ਹੁਣ ਦੇ ਵਾਤਾਵਰਨ ਵਿੱਚ ਇਤਨੀ ਗਲਤਾਨ ਅਤੇ ਮਦਹੋਸ਼ ਹੋ ਗਈ ਹੈ ਕਿ ਉਸਨੂੰ ਕਿਸੇ ਚੰਗੇਰੇ ਜੀਵਨ ਨੂੰ ਦੇਖ ਕੇ ਵੀ ਆਪਣੇ ਜੀਵਨ ਨੂੰ ਉਚੇਰਾ ਅਤੇ ਚੰਗੇਰਾ ਬਣਾਉਣ ਦਾ ਕੋਈ ਉਤਸ਼ਾਹ, ਕੋਈ ਉਮਾ, ਸਾਹਸ ਜਾਂ ਉਦਮ ਨਹੀਂ ਉਪਜਦਾ। ਉਹ ਆਪਣੀਆਂ ਸੰਸਕਾਰੀ ਨੀਵੀਆਂ ਰੁਚੀਆਂ ਅਨੁਸਾਰ ਆਪਣੇ ਪੁਰਾਣੇ ਜੀਵਨ ਵੇਗ ਨਾਲ ਹੀ ਅਵੇਸੜੇ ਅਤੇ ਬੇਪਰਵਾਹ ਹੋ ਕੇ ਰੁੜੇ ਜਾ ਰਹੇ ਹਨ ਅਤੇ ਉਸੇ ਤਰ੍ਹਾਂ ਰੋਸੇ, ਗਿਲੇ, ਈਰਖਾ, ਦਵੈਤ, ਵੈਰ, ਵਿਰੋਧ, ਲੜਾਈਆਂ, ਝਗੜੇ ਵਿੱਚ ਗਲਤਾਨ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਕੇ ਦੁਖੀ ਹੋ ਰਹੇ ਹਨ। ਇਸ ਤੋਂ ਇਲਾਵਾ ਅਨੇਕਾਂ ਕਿਸਮ ਦੀਆਂ ਨਸ਼ਿਆਂ ਦੀ ਆਦਤ ਪਾ ਕੇ ਆਪਣਾ ਸਰੀਰਕ ਅਤੇ ਆਰਥਿਕ ਜੀਵਨ ਵੀ ਤਬਾਹ ਕਰ ਰਹੇ ਹਨ। ਅੱਜ ਕੱਲ੍ਹ ਤਾਂ ਸਾਡਾ ਜੀਵਨ ਇਤਨਾ ਮਲੀਨ ਹੋ ਗਿਆ ਹੈ ਕਿ ਅਸੀਂ ਆਪਣੇ ਉਦਾਲੇ ਪੁਦਾਲੇ ਦਾ ਵਾਤਾਵਰਣ ਅਤੇ ਵਾਯੂਮੰਡਲ ਅਤਿਅੰਤ ਗੰਧਲਾ ਕਰ ਦਿੱਤਾ ਹੈ, ਜਿਸ ਵਿੱਚ ਖੁਦਗਰਜ਼ੀ, ਨਫ਼ਰਤ, ਵੈਰ ਵਿਰੋਧ, ਈਰਖਾ, ਦਵੈਤ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ ਅਤੇ ਮਾਇਕੀ ਗਿਲਾਨੀ ਦੀ ਬਦਬੂ ਨਾਲ ਭੜਥੂ ਪਿਆ ਹੋਇਆ ਹੈ। ਐਸੀ ਗਿਲਾਨੀ ਵਾਲੀ ਹਾਲਤ ਵਿੱਚ ਗੁਰੂਆਂ, ਮਹਾਂਪੁਰਖਾਂ ਅਤੇ ਗੁਰਬਾਣੀ ਦੇ ਉੱਚੇ ਸੁੱਚੇ ਆਤਮਿਕ ਉਪਦੇਸ਼ ਛਿੱਕੇ ਤੇ ਟੰਗ ਛੱਡੇ ਹਨ ਅਤੇ ਧਰਮ ਇੱਕ ਤਰ੍ਹਾਂ ਦਾ ਬਾਹਰਲਾ ਦਿਖਾਵਾ ਅਤੇ ਪਖੰਡ ਹੀ ਬਣ ਗਿਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਪੜ੍ਹੇ ਲਿਖੇ ਗਿਆਨੀ ਧਿਆਨੀ ਵੀ ਇਸ ਗਿਲਾਨੀ ਦੀ ਮਾਰ ਤੋਂ ਨਹੀਂ ਬਚ ਸਕੇ। ਜਦ ਸਾਡੇ ਅਖੌਤੀ ਧਾਰਮਿਕ ਆਗੂ ਹੀ ਇਸ ਦੀਰਘ ਮਾਇਕੀ ਗਿਲਾਨੀ ਦੀ ਜ਼ਬਰਦਸਤ ਲਪੇਟ ਵਿੱਚ ਆ ਗਏ ਹਨ ਤਾਂ ਜਨਤਾ ਨੂੰ ਕੌਣ ਸੁਧਾਰੇ? ਇਸ ਮਾਇਕੀ ਗਿਲਾਨੀ ਦੀ ਬਾਬਤ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ। ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਮਨ ਮੁਖ ਦੁਖੀਏ ਸਦਾ ਭਰਮ ਭੁੱਲੇ, ਤਿਨੀ ਬਿਰਥਾ ਜਨਮ ਗਵਾਇਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਤੰਦੈ ਧਾਵਤ ਜਨਮ ਗਵਾਇਆ, ਬਿਨ ਨਾਵੇਂ ਦੁਖ ਪਾਇਆ। ਤਿਲ ਤਿਲ ਪਲ ਪਲ ਔਧ ਫੁਨ ਕਾਟੈ, ਬੂਝ ਨਾ ਸਕੈ ਗਵਾਰ। ਸੋ ਕਿਛ ਕਰੈ ਜੇ ਸਾਥ ਨਾ ਚਾਲੈ, ਇਹ ਸਾਕਤ ਕਾ ਆਚਾਰ। ਤ੍ਰੈ ਗੁਣ ਸਰਬ ਜੰਜਾਲ ਹੈ, ਨਾਮ ਨਾ ਧਰੇ ਪਿਆਰ। ਗੁਣ ਛੋੜ ਔਗਣ ਕਮਾਮ ਦੇ, ਦਰਗਹਿ ਹੋਏ ਖੁਆਰ। ਜੂਏ ਜਨਮ ਤਿਨੀ ਹਾਰਿਆ, ਕਿਤ ਆਏ ਸੰਸਾਰ। ਮਨ ਮਾਇਆ ਮੈਂ ਫੱਦ ਰਿਓ, ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੌਣੇ ਕਾਮ। ਇਸ ਮਾਇਕੀ ਗਿਲਾਨੀ ਤੋਂ ਬਚਣ ਲਈ ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ। ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸੂ ਨਾ ਬੂਝੈ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਕਹਿਤ ਕਬੀਰ ਸੁਨੋ ਰੇ ਪ੍ਰਾਣੀ, ਛੋਡੋ ਮਨ ਕੇ ਪਰਮਾ। ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸਰਨਾ। ਕਹਿਤ ਕਬੀਰ ਰਾਮ ਕੀ ਨਾ ਸਿਮਰੋ, ਜਨਮ ਅਕਾਰਥ ਜਾਏ। ਕਹਾ ਨਰ ਆਪਣੋ ਜਨਮ ਗਵਾਵੈ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੈ। ਅਸਥਿਰ ਜੋ ਮਾਨਿਓ ਦੇ, ਸੋ ਤੋ ਤੇਰੋ ਹੋਏ ਹੈ ਖੇ। क्यों ना हर को नाम ले मूरख निलाज रे। जी समुंदर विच्चों पानी उड़ के पाफ बदल बर्फ गड़े मी नाले नदियां दरिया टोए तला आदि अनेकां रूप धारदा होया अपने सोमे समुंदर विच मुड़ आसमाउंदा है। पानी दे अनेक रूप उसकी संगत अनुसार बदलते रहते हैं, जिहा कि गर्मी की संगत करके भाफ, ठंड की संगत करके बदल, फिर गर्मी के असर हेठ मीह, मीह तो धरती की हालत अनुसार टोए तला नाले नदियां दरियावां दे सरूप बनते हैं। पर जरूरी नुकता यह है कि भावें पानी ने संगत अनुसार कई रूप धारे, पर उसके अंतर आत्मे इको जीवन रों ही चलती रही, जो अनेकां शकलां रेखां रंगां नावां द्वारा परविरत अते प्रगट हुंदी रही, अते अपने शो सागर नूं मिलण दी उसकी खिच लगातार बनी रही। इसे तरह पानी विच जो चीज पाउंदे हां उसकी रंगत बो अते स्वाद का असर ओ लैंदा है, अते भांत पान का मिलगोबा सोल्यूशन बनता जाता है। भावें घोलूआ हर चीज की रलावट नाल बदलता रहिंदा है, जिस तरह लस्सी चाह शिकंजवी शराब दवाइयां आदि अनेकां शकलां रंगां रेखां नावां हेठ परविरत हुंदा है, पर इन्हां अनेकां जीवन रूपां विच पानी दी होंद हुंदी है। दूजे लफ्जां विच पानी दी होंद तां इक्को ही है, पर उसदे अनेकां स्वरूप रलावट अथवा संगत अनुसार बदलदे रहिंदे हन। ऐन इसे तरह हां जी एन इसे तरह जीव दी होंद या जीवन रों अथवा जोत ता इको ही सरब रव रही भरपूर है, पर जीव दे मन दे जीवन स्वरूप उस दी संगत अनुसार बदलते रहते हैं। हाँ जी, पर जीव दे मन दे जीवन स्वरूप उस दी संगत अनुसार बदलते रहते हैं। दूजे लफ्जां विच अंदरले पुराने अंतिशकरण अते बाहरले वातावरण जां संगत दी रंगत अनुसार असर लैके साडा जीवन बनदा अते बदलदा रहिंदा है। हां जी, अंदरले पुराने अंतिशकरण अते बाहरले वातावरण जां संगत दी रंगत अनुसार असर लैके साडा जीवन बनदा अते बदलदा रहिंदा है। जो जैसी संगत मिले सो तैसो फल खाए। जद ए संगत दी रंगत साडे मन उते दृढ़ हो जावे अथवा पक्का रंग चढ़ जावे तां ओ रंगत ही साडा जीवन रूप बन जांदी है। किवें जीवन रूप बन जांदा है? जद ए संगत दी रंगत साडे मन उते दृढ़ हो जावे अथवा पक्का रंग चढ़ जावे तां ओ रंगत ही साडा जीवन रूप बन जांदी है। ए रंगत जीवन विच तस वस रस के अथवा दृढ़ हो के साडा जीवन आधार, जीवन सेध, जीवन मार्ग, जीवन रूप, जीवन पद, जीवन ही बन जाती है। उदाहरण वजो अमली दा नशा ही उसका जीवन आधार बन जाता है, अते अंत नू ओ अमल ही उसका जीवन रूप बन जाता है। उसके बोल, उसकी हरकत, सोचनी अथवा जीवन दे हर पख राही सहज सुभाए अनजाने ही उसके अमल दी रंगत दा प्रकाश अते प्रगटावा हुंदा है। ए उदाहरण शरीरक अमल दे असर दा बयान है। हां जी, ए उदाहरण ता शरीरक अमल दे असर दा बयान है। इसे तरह मानसिक अते आत्मिक रंगत जा अमल दा भी अत सूखम गुज्जा अते डूंगा असर जीव दे जीवन ते पैंदा है। मानसिक ख्यालां दी रंगत दे असरां दी बाबत खोल के पिछे दस्या जा चुक्या है कि साडा मन उदाले पुदाले दे वातावरण अते संगत दा असर रहिंदा है, अते अपने ख्यालां अनुसार कर्मां दा अभ्यास करदा होया अपने मन दे ख्यालां दा कोलुआ बदलदा रहिंदा है, अते अपनी रंगत नूं दृढ़ करदा होया अपने अंतिशकरण विच उतार लैंदा है। जीव अपने रोजाना दे ख्यालां सोचनी अते कर्मां द्वारा कर्मबद्ध हो के कर्म करदा अते नतीजे भुगतदा है। इस तरह जीव दी माइकी रंगत ही उसका जीवन आधार अथवा जीवन रूप बन जाती है। साडे रोजाना जीवन दी रोड़ ਉਸਦਾ ਪੁੱਠਾ ਗੇੜ, ਖਿਆਲੀ ਵੇਗ, ਆਦਤਾਂ, ਸੁਭਾਓ, ਆਚਰਨ ਇਤਨਾ ਸ਼ਕਤੀਮਾਨ ਹੋ ਚੁੱਕਿਆ ਹੈ ਕਿ ਅਸੀਂ ਜਾਣਦੇ ਹੋਏ, ਮਹਿਸੂਸ ਕਰਦੇ ਹੋਏ, ਸਮਝਦੇ ਹੋਏ, ਇੱਛਾ ਕਰਦੇ ਹੋਏ ਅਤੇ ਉੱਦਮ ਵੀ ਕਰਦੇ ਹੋਏ ਆਪਣੀ ਪੁਰਾਣੀ ਮਾਇਕੀ ਪ੍ਰਣਾਲੀ ਵਿੱਚੋਂ ਆਪਣੇ ਆਪ ਨਿਕਲ ਨਹੀਂ ਸਕਦੇ ਅਤੇ ਮੁੜ-ਮੁੜ ਫਸਦੇ ਅਤੇ ਗਲਤਾਨ ਹੁੰਦੇ ਜਾਂਦੇ ਹਾਂ। ਬਲਕਿ ਮਾਇਕੀ ਪੁੱਠੇ ਗੇੜ ਜਾਂ ਨੀਵੇਂ ਖਿਆਲਾਂ ਦੇ ਵੇਗ ਇਤਨੇ ਤੇਜ਼ ਅਤੇ ਤੀਖਣ ਹੋ ਜਾਂਦੇ ਹਨ ਕਿ ਸਾਨੂੰ ਇਹਨਾਂ ਤੋਂ ਬਾਹਰ ਵੱਲ ਤੱਕਣ, ਸੋਚਣ ਅਤੇ ਨਿਕਲਣ ਦੀ ਫੁਰਸਤ ਹੀ ਨਹੀਂ ਮਿਲਦੀ। ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦਨਾ ਹੈ। ਮਦ ਮਾਇਆ ਕੈ ਪਯੋ ਬਾਵਰੋ, ਹਰ ਜਸ ਨਹਿ ਉਚਰੈ, ਕਰ ਪਰ ਪੰਚ ਜਗਤ ਕੋ ਡਹਿ ਕੈ, ਅਪਨੋ ਉਦਰ ਪਰੈ। ਸਵਾਨ ਪੂਛ ਜਿਉ ਹੋਏ ਨਾ ਸੂਦੋ, ਕਹਿਓ ਨਾ ਕਾਨ ਤਰੈ। ਸਾਡੀ ਇਸ ਬੇਵਸੀ ਜਾਂ ਮਜਬੂਰੀ ਦਾ ਸਬੂਤ ਇਹ ਹੈ ਕਿ ਬਾਵਜੂਦ ਅਨੇਕਾਂ ਧਰਮਾਂ, ਅਨੇਕਾਂ ਧਰਮ ਸਥਾਨਾਂ, ਧਾਰਮਿਕ ਗ੍ਰੰਥਾਂ, ਗਿਆਨ ਫਿਲੋਸਫੀਆਂ, ਪਾਠ ਪੂਜਾ, ਕਰਮ ਕਾਂਡਾਂ, ਯੋਗ ਸਾਧਨਾਵਾਂ ਦੇ ਇਨਸਾਨ ਦਾ ਮਾਨਸਿਕ ਅਤੇ ਆਤਮਿਕ ਜੀਵਨ ਉਚੇਰਾ ਅਤੇ ਚੰਗੇਰਾ ਹੋਣ ਦੀ ਬਜਾਏ ਨਿਗਰਦਾ ਜਾ ਰਿਹਾ ਹੈ। ਇਸੇ ਲਈ ਗੁਰਬਾਣੀ ਨੇ ਜੀਵ ਨੂੰ ਮਾਇਕੀ ਗਿਲਾਨੀ ਵਾਲੇ ਪੁੱਠੇ ਗੇੜ, ਨੀਵੇਂ ਖਿਆਲੀ ਵੇਗ, ਆਦਤਾਂ ਅਤੇ ਸੁਭਾਅ ਵਿੱਚੋਂ ਕੱਢਣ ਦਾ ਇੱਕੋ ਇੱਕ ਸਾਧਨ ਸਾਧ ਸੰਗਤ ਅਥਵਾ ਸਤ ਸੰਗਤ ਹੀ ਦੱਸਿਆ ਹੈ। ਸਾਧ ਸੰਗਤ ਤੋਂ ਬਗੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਦਾ ਹੋਰ ਕੋਈ ਸਾਧਨ ਨਹੀਂ ਹੈ। ਹਾਂਜੀ, ਸਾਧ ਸੰਗਤ ਤੋਂ ਬਗੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਦਾ ਹੋਰ ਕੋਈ ਸਾਧਨ ਨਹੀਂ ਹੈ। ਸਾਧ ਸੰਗਤ ਬਿਨ ਤਰਿਓ ਨਾ ਕੋਏ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਟੋਰ। ਸਾਧ ਸੰਗਤ ਗੁਰ ਸ਼ਬਦ ਵਿਣ ਲੱਖ 84 ਜੂਨ ਪਵਾਵੇ। ਇੱਥੇ ਨਿਰਣਾ ਕਰਨ ਵਾਲਾ ਨੁਕਤਾ ਇਹ ਹੈ ਕਿ ਗੁਰਬਾਣੀ ਵਿੱਚ ਸਾਧ ਸੰਗਤ ਦੀ ਪ੍ਰੇਰਣਾ ਕੀਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਸੰਤ, ਸਾਧ ਅਥਵਾ ਆਤਮ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਹੀ ਲਾਭਦਾਇਕ ਅਤੇ ਕਲਿਆਣਕਾਰੀ ਹੋ ਸਕਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਉਂ ਵਡਿਆਈ ਅਤੇ ਤਾਕੀਦੀ ਹੁਕਮ ਕੀਤਾ ਗਿਆ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਪੂਰਬ ਕਰਮ ਅੰਕੁਰ ਜਪ ਪ੍ਰਗਟੇ, ਪੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੇ। ਸਾਧ ਸੰਗ ਮਿਲ ਹਰ ਗੁਣ ਗਾਏ, ਇਹ ਜਨਮ ਪਦਾਰਥ ਜੀਤਾ ਰੇ। ਸਫਲ ਜਨਮ ਤਿਸਕਾ ਜਗ ਪੀਤਰ, ਸਾਧ ਸੰਗ ਨਾਉ ਜਾਪੇ। ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸਰਨਾਈ। ਗੁਰਮੁਖ ਦੁਰਲਭ ਦੇਹ ਔਸਰ ਜਾਣਦੇ, ਸਾਧ ਸੰਗਤ ਅਸਨੇ ਸਭ ਰੰਗ ਮਾਣਦੇ। ਅਸਲ ਵਿੱਚ ਸਾਰੀ ਕਾਇਨਾਤ ਵਿੱਚ ਇੱਕੋ ਆਤਮ ਜੀਵਨ ਰੋ ਹੀ ਵਰਤ ਰਹੀ ਹੈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਸ਼ਬਦ ਦੀਪਕ ਵਰਤੈ ਤੈ ਲੋਈ, ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਹਾਂਜੀ, ਹੁਣ ਇੱਥੇ ਫੁੱਲ ਦੀ ਉਦਾਹਰਣ ਦਿੱਤੀ ਹੈ। ਫੁੱਲ ਦੀ ਮਹਿਕ, ਉਸਦੀ ਰੰਗਤ, ਸੁਹੱਪਣਤਾ, ਉਸਦੀ ਕੋਮਲਤਾ, ਮਿਠਾਸ, ਜੋਬਨ ਅਤੇ ਮੁਰਝਾਉਣ ਤਾਈਂ ਇੱਕੋ ਜੀਵਨ ਰੋਂ ਹੀ ਵਰਤ ਰਹੀ ਹੈ। ਇਹ ਜੀਵਨ ਰੋਂ ਸਦੀਵੀ, ਲਗਾਤਾਰ, ਇਕਸਾਰ, ਸਹਿਜੇ, ਚੁੱਪ ਚੁਪੀਤੇ, ਗੁਪਤੋ ਗੁਪਤੀ ਸਾਰੀ ਕਾਇਨਾਤ ਵਿੱਚ ਅਛੋਪ ਹੀ ਵਰਤ ਰਹੀ ਹੈ ਅਤੇ ਇਹ ਜੀਵਨ ਰੋਂ ਸਾਰਿਆਂ ਜੀਵਾਂ ਨੂੰ ਜੀਦਾਨ, ਜੀਵਨ ਪਦਵੀ, ਜੀਵਨ ਰੂਪ, ਜੀਵਨ ਬਖਸ਼ਦੀ ਹੈ। ਇਸ ਜੀਦਾਨ ਅਤੇ ਜੀਵਨ ਪਦ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਚੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਚੈ। ਜੀ ਦਾਨ ਗੁਰਪੂਰੈ ਦੀਆ, ਰਾਮ ਨਾਮ ਚਿਤ ਲਾਏ। ਦਮ ਦਮ ਸਦਾ ਸਮਾਲਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭੌ ਗਿਆ, ਜੀਵਨ ਪਦਵੀ ਪਾਏ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, जीवन पदवी हर का नाओ, मन तन निर्मल साच सुआओ। अब मोहे जीवन पदवी पाई, जीत आयो मन पुरख विधाता, संतन की सरनाई। नाम ना बिसरे तब जीवन पाई है, नाम ना बिसरे तब जीवन पाई है, बिनती नानक ए सार है। उपरलियां विचारां तो स्पष्ट है कि माइकी जीवन नू दैवी जीवन विच बदलन लई गुरबाणी विच साध संगत अते सिमरन ही साधन दसे गए हैं। साध संगत दी बाबत तां पिछे विस्तार नाल दस्या जा चुकिया है। सिमरन दा अर्थ है सिमरती अथवा याद विच लियाउणा, याद करना अते मुड़ मुड़ याद करना। हां जी, सिमरन दा अर्थ है सिमरती अथवा याद विच लियाउणा, याद करना अते मुड़ मुड़ याद करना। पहला रसना नाल नाम अथवा गुरमंत्र जपी दा है, फिर सहजे सहजे साध संगत दी सहायता अते अभ्यास नाल मन सिमरन विच टिकन लग जांदा है अते अकै शांति सुख प्यार रस आदि प्रतीत होने लग जांदा है। उपजी प्रीत प्रेम रस चाओ, फिर गुरमंत्र प्यारा अते रसदायक लगदा है अते सहजे सहजे साडे तन मन अंतिशकरण रोम रोम विच गुरमंत्र डूंगा तस वस रस के दृढ़ हो जांदा है अते जीव गुरमंत्र दा ही रूप बन जांदा है। कबीर तू तू करता तू हुआ, मुझ में रहा ना हूं। इस ऊचम ऊची सूचम सूची आत्मिक अवस्था अथवा दृढ़ होए सिमरन दी सहज समाध विच इतना महा रस अते चाओ हुंदा है कि जीव इस परम रस नू छड़ नहीं सकदा। तेरा जन राम रसायन माता, प्रेम रसा निद जाको उपजी, छोड़ न कथू जाता। मुँह लालन स्यो प्रीत बनी, तोरी न टूटे छोरी न छूटे, ऐसी माधो खिंच तनी। बिसरत नाहे मनते हरी, अब ए प्रीत महा प्रबल पई, आन बिखे जरी। ऐसी बिस्मादी रहस्यमयी अवस्था विच जीव अंतरात्मे जीवन रौं शब्द नाम अनहद तुनी प्रीत प्रेम रस चाओ खुशी मानदा होया सहज समाध विच लिवलीन हो जांदा है। हां जी, ऐसी बिस्मादी रहस्यमयी अवस्था विच जीव अंतरात्मे जीवन रौं शब्द नाम अनहद तुनी प्रेम प्रीत रस चाओ खुशी मानदा होया सहज समाध विच लीन हो जांदा है। अकाल पुरख एक है अते उसकी जोत हुकम शब्द नाम तुनी प्रकाश दी रवानगी भी इको है। एहो इको जीवन रों जीवन डोरी पिरम खेल जीवन सारी कायनात दे जर्रे जर्रे दे अंतर आत्मे सदीवी अटूट अपुल अते गुप्ती वर्त रहा है। इस जीवन रों दी सहज चाल दी इको तड़कन है, इको अकल कला है, एक सार रवानगी है, इको जीवन है जिसनू जीवन पदवी अते जीवन रूप किया गया है। जद गुरमुख जन इस बिस्मादी अवस्था नू मानदा है तो उसका सिमरन जीवन रूप बन जाता है अते ओ गुरबाणी दी पंक्ति जीवन रूप सिमरन प्रभ तेरा नू अपने जीवन विच कमा के मान रहा हुंदा है। हां जी, जद गुरमुख जन इस बिस्मादी अवस्था नू मानदा है तो उसका सिमरन जीवन रूप बन जाता है अते ओ गुरबाणी दी पंक्ति जीवन रूप सिमरन प्रभ तेरा नू अपने जीवन विच कमा के मान रहा हुंदा है। जद कदे जीव दा ध्यान इस जीवन रूप विच सिमरन विचों निकलदा है तो उसकी आखां जीवां विसरे मर जाऊं वाली हालत हो जाती है। बोतल विच पई शराब दी हस्ती सिर्फ रंग बिरंगे कोड़े मिलगोबे सोल्यूशन दी हुंदी है, जिसकी जानकारी या ज्ञान भी फोका ही हुंदा है। उसे शराब दे पैग पीण नाल शराबी कोई अनोखे शरीरक अते मानसिक तजर्बे महसूस करदा अते मानदा है। सुरूर मस्ती खुशी उमा जोश चाओ आदि शराबी दे तन मन विचों फुट के मलो मली प्रगट हुंदे हन। दूजे लफ्जां विच शराब दा पैग शराबी दे अंदर जा के शक्तिमान अते जीवन रूप बन जांदा है अते उस दे सुरूर दे असर हेठ शराबी दी हर एक हरकत अदा उसका बोल उसकी तकनी वतीरा सोचनी फैसले सब कुछ बदल जाता है। इस तरह समा पा के शराबी का आपा भी शराब रूप बन जाता है अते वो शराबी अखवाउंदा है। इस तरह शराब ही उसका जीवन सुरूर उसका जीवन रूप शराब अते शराबी इको रूप बन जाते हैं। जेकर वेले सिर शराब ना मिले तो शराबी नू टोट आउंदी है अते उसका मरण हो जाता है। हर बिन रह ना सको एक राती ज्यों बिन अमले अमली मर जाई है त्यों हर बिन हम मर जाती। एन इसे तरह गुरमुख जन सिमरन करद्या होया इलाही जीवन रों शब्द नाम दी रुण चुन अते बिस्माती महारस नू बुझ दे चीन दे पहचान दे मान दे होए आप ही शब्द रूप हो जांदे हन अते इस तरह प्रभु दा सिमरन उना दा जीवन रूप ही बन जांदा है अते ओ गुरवाक जीवन रूप सिमरन प्रभ तेरा दी अपने जीवन द्वारा व्याख्या करदे हन अते ओ गुरमत अनुसार आत्मिक जीवन पदवी नूं प्राप्त हुंदे हन। वाहिगुरु जी का खालसा वाहिगुरु जी की फतह। गुरु प्यारी साध संगत जी ए गुरमुख प्यारे बाऊ जी द्वारा लिखे गए लेखां विचों 102 नंबर लेख जीवन रूप सिमरन प्रभ तेरा भाग दूजा आप जी दे सामने पढ़िया गया। ए अते इस तरह दे होर अलग अलग विषयां ते 132 लेख आप जी ने लिखे हन जो बार गुरबाणी विचार दे लेखां दे स्टॉल ते उपलब्ध हन। आप संगतां उत्थों लै के घरां विच जा के भी रस माण सकदियां हन जी। वाहिगुरु जी का खालसा वाहिगुरु जी की फतेह।